ਮੈਨੂੰ ਨਹੀਂ ਪਤਾ ਵੀ ਛੁੱਟ ਵੀ ਜਾਂਦਾ ਹੁੰਦਾ ਹੈ ਲੜ ਪੀਡੀ ਪਾਈ ਗੱਲ ਫਿਰ ਮੈਂ ਗੰਢ ਨੂੰ ਦੇ ਦਿੰਦਾ ਜੇ ਗੰਢ ਪਾ ਲੈਂਦਾ ਹੱਥ ਨਾਲ ਮੇਰਾ ਹੱਥ ਖਿੱਚਿਆ ਹੀ ਚਲਿਆ ਜਾਂਦਾ ਨਾਲ ਪੀਡੀ ਪਾਈ ਗੰਢ ਛੁੱਟ ਗਿਆ ਇੱਥੇ ਸ਼ਬਦ ਹੁੰਦਾ ਹੀ ਹੈ ਨਿਜ ਘਰ ਚ
ਤੇ ਭਵਨ ਜੋਤ ਸੋ ਸ਼ਬਦ ਲਹਿ
ਤਿੰਨਾਂ ਭਵਨਾਂ ਦਾ ਗਿਆਨ ਜੋਤ ਆ ਗਿਆ ਨਾ ਤਿੰਨਾਂ ਭਵਨਾਂ ਦਾ
ਤੇ ਭਵਨ ਜੋਤ
ਜੋਤ ਗਿਆਨ ਹੀ ਹੁੰਦਾ
ਸੋ ਸ਼ਬਦ ਲਹਿ
ਇਹ ਸ਼ਬਦ ਵਿੱਚੋਂ ਤਿੰਨ ਲੋਕ ਦਾ ਗਿਆਨ ਹੁੰਦਾ ਇੱਥੇ ਜਿਹੜਾ ਸ਼ਬਦ ਉਪਦੇਸ਼ ਹੈ ਨਾ ਇਹ ਸਿਰਫ ਤਿੰਨ ਲੋਕ ਦਾ ਗਿਆਨ ਹੈ ਇਹਦੇ ਚ ਪਹਿਲਾਂ ਤੈਨੂੰ ਗਿਆਨ ਮਿਲਿਆ ਸੀ ਸਰੀਰ ਨਾਲ ਜੁੜਨ ਦਾ ਉਰਧ ਤਪ ਸੀ ਉਰਧ ਉਲਟਾ ਮਾਇਆ ਨਾਲ ਜੁੜ ਗਿਆ ਸੀ ਹੁਣ ਮਾਇਆ ਨਾਲੋਂ ਉਪਰਾਮ ਕਿਵੇਂ ਹੋਣਾ ਤੈਂ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਉਦਾਸੀ ਕਿਵੇਂ ਹੋਣਾ ਇਹ ਗਿਆਨ ਹੁੰਦਾ ਹੁਣ ਤੈਨੂੰ ਹੁਣ ਤੈਨੂੰ ਮਾਇਆ ਚੋਂ ਉਦਾਸੀ ਕਰਨਾ ਗੁਰਮੁਖ ਮਾਇਆ ਵਿੱਚ ਉਦਾਸੀ ਤਿੰਨ ਲੋਕ ਦਾ ਗਿਆਨ ਤੋਂ ਜ਼ਿਆਦਾ ਨਹੀਂ ਹੈ ਭਗਵਾਨ ਦੇ ਵਿੱਚ
ਖਾਵੇ ਦੁੱਖ ਭੂਗ ਸਾਚੇ ਕੀ
ਖਾਵੇ ਦੁੱਖ
ਭੂਗ ਸਾਚੇ ਕੀ
ਸਾਚੇ ਦੀ ਜਿਹੜੀ ਭੂਖ ਆ ਸਾਰੇ ਦੁੱਖ ਖਾ ਜਾਂਦੀ ਹੈ ਇੱਥੇ ਸਾਚੇ ਨਾਮ ਕੀ ਲੱਗਾ ਭੂਖ ਉਤਭੁੱਖ ਭੁੱਖ ਹੈ ਖਾਏ ਚੱਲੀਏ ਦੁੱਖ ਉਹ ਜਿਹੜੀ ਸਾਚੇ ਦੀ ਭੁੱਖ ਲੱਗਦੀ ਹੈ ਦੁੱਖ ਸਾਰੇ ਖਾ ਜਾਂਦੀ ਹੈ ਦੁੱਖਾਂ ਦੇ ਤੇਲ ਨਾਲੇ ਦੀਵਾ ਜਲਦਾ ਹੈ ਇੱਥੇ ਜਿਹੜਾ ਦੀਵਾ ਜਲਦਾ ਨਾ ਦੁੱਖ ਜਲਦੇ ਨੇ ਤੇਲ ਰੂਪ ਵਿੱਚ ਦੁੱਖ ਵਿੱਚ ਪਾਇਆ ਤੇਲ ਦੀਵਾ ਮੇਰਾ ਏਕ ਨਾਮ ਉਹਨੇ ਚਾਨਣ ਉਹਨੂੰ ਸੌਖੀ ਹੈ ਉੱਧਰ ਚਾਨਣ ਹੁੰਦਾ ਜਾਂਦਾ ਹੈ ਉੱਧਰ ਦੁੱਖ ਜਲੀ ਜਾਂਦੇ ਨੇ ਦੁੱਖ ਖਤਮ ਹੋਈ ਜਾਂਦੇ ਚੂਕਾ ਜੰਮ ਸਿਉ ਮੇਲ ਭਰਮ ਨਾਲ ਕੋਈ ਮੇਲ ਹੀ ਨਹੀਂ ਰਿਹਾ ਜੰਮ ਇੱਥੇ ਭਰਮ ਦਾ ਰੋਗ ਹੈ ਜਦ ਦੀਵਾ ਜਲਦਾ ਹਨੇਰਾ ਜਾਂਦਾ ਨਾ ਹਨੇਰਾ ਭਰਮ ਹੈ ਜੇ ਜੰਮ ਦਾ ਫੜਿਆ ਹੋਇਆ ਤਾਂ ਭਰਮ ਦਾ ਫੜਿਆ ਹੋਇਆ ਭਰਮ ਦੀ ਰੱਸੀ ਹੋਈ ਹੈ ਜੋਤ ਜੋਤ ਨੂੰ ਹੋਰ ਕੋਈ ਨਹੀਂ ਫੜ ਸਕਦਾ ਸਫਾਇਦ ਹਨੇਰੇ ਤੇ ਜੋ ਜੇ ਕਾਬੂ ਕਰਦਾ ਹਨੇਰਾ ਕਰਦਾ ਜੋਤ ਨੂੰ ਕਾਬੂ ਹੋਰ ਕੌਣ ਕਰੂਗਾ ਜੋਤ ਨੂੰ ਕਾਬੂ ਕੋਈ ਨਹੀਂ ਕਰ ਸਕਦਾ
ਸੱਚੇ ਹੀ ਤ੍ਰਿਪਤਾਸ ਰਹੇ
ਸੱਚੇ ਹੀ ਤ੍ਰਿਪਤਾਸ ਰਹੇ ਸੱਚੇ ਨਾਲ ਤ੍ਰਿਪਤ ਹੋਇਆ ਰਹਿੰਦਾ ਹੈ ਉੱਥੇ ਫਿਰ ਭੁੱਖ ਨਹੀਂ ਜਾਗਦੀ ਮਾਇਆ ਦੀ
ਅਨਹਦ ਬਾਣੀ ਗੁਰਮੁਖੀ ਜਾਣੀ ਬਿਰਲੋ ਕੋ ਅਰਥ
ਇਸੇ ਹੀ ਇਹੀ ਅਨਹਦ ਬਾਣੀ ਇਸੇ ਨੂੰ ਅਨਹਦ ਬਾਣੀ ਕਹਿੰਦੇ ਨੇ
ਗੁਰਮੁਖੀ ਜਾਣੀ
ਗੁਰਮੁਖਾਨੇ ਅਨਹਦ ਬਾਣੀ ਜਾਣਨੀ ਆਪਣੇ ਅੰਦਰੋਂ ਹੀ ਤੇ ਇਹ ਤੁਰਕੀ ਬਾਣੀ ਇਸ ਨੂੰ ਇਹ ਤੁਰਕੀ ਬਾਣੀ ਵੀ ਇਹੀ ਹੈ ਤੁਰਕੇ ਤੇ ਬਾਹਰ ਦੀ ਹੈ ਅੰਦਰ ਤੁਰ ਹੈ ਆ ਹੀ ਅੰਦਰ ਹੈ ਤੁਰ ਬਾਹਰ ਦੀ ਹੈ ਤੁਰ ਤੁਰ ਅੰਦਰੋਂ ਆਈ ਹੈ ਬਾਣੀ ਹਿਰਦੇ ਚੋਂ
ਬਿਰਲੋ ਕੋ ਅਰਥ ਆਵੇ
ਤੁਰਕੀ ਬਾਣੀ ਨਾ ਅਨੰਦ ਬਾਣੀ ਗੁਰਮੁਖੀ ਜਾਣੀ ਬਿਰਲੋ ਕੋ ਅਰਥ ਆਵੇ ਤਾਂ ਗੁਰਮੁਖੀ ਜਿਹੜਾ ਤੁਰ ਇਹ ਅਨੰਦ ਬਾਣੀ ਨੂੰ ਜਾਣ ਲੈਂਦਾ ਜਾਣ ਕੇ ਉਹ ਲਿਖ ਦਿੰਦਾ ਉਹਦੀ ਲਿਖੀ ਉਹਨੂੰ ਕੋਈ ਬਿਰਲਾ ਅਰਥ ਆਉਂਦਾ ਕਬੀਰ ਨੇ ਪਹਿਲਾਂ ਲਿਖਤੀ ਭਗਤਾਂ ਨੇ ਪਹਿਲਾਂ ਲਿਖਤੀ ਨਾਨਕ ਨੇ ਉਹਨੂੰ ਅਰਥਾਇਆ ਆ ਨਾਨਕੋ ਬਾਣੀ ਉਹ ਅਰਥਾਇਆ ਅਰਥਾ ਰਿਹਾ ਅਸਲ ਚ ਬਿਰਲੋ ਕੋ ਅਰਥਾਵੈ ਕਹਿ ਕੇ ਉਹ ਐਂ ਕਹਿ ਰਿਹਾ ਵੀ ਇਹ ਜਿਹੜੀ ਬਾਣੀ ਹੈ ਨਾ ਭਗਤਾਂ ਦੀ ਸਿੱਧਾ ਕੋਲ ਵੀ ਸੀਗੀ ਉਦੋਂ ਸਾਰੀ ਬਾਣੀ ਸਾਰਿਆਂ ਕੋਲ ਸੀ ਉਹ ਪੜ੍ਹਦੇ ਸਾਰੇ ਸੀ ਹੁਣ ਗੁਰਬਾਣੀ ਵੀ ਤਾਂ ਸਾਰੇ ਪੜ੍ਹਦੇ ਨੇ ਅਰਥ ਆਪਣੇ ਆਪਣੇ ਕਰਦੇ ਨੇ ਉਹ ਗੱਲ ਅਲੱਗ ਹੈ ਅਰਥ ਕਰਨ ਦੀ ਗੱਲ ਅਲੱਗ ਹੈ ਪਰ ਬਾਣੀ ਤਾਂ ਸਾਰੇ ਕੋਲ ਹੈ ਬਿਰਲਾ ਕੋ ਅਰਥਾਵੈ ਇਹਨੂੰ ਅਰਥਾ ਸਕਦਾ ਬਿਰਲਾ ਸਹੀ ਅਰਥ ਇਹਦੇ ਕੋਈ ਬਿਰਲਾ ਕਰਦਾ ਆਪਾਂ ਆਪਣੀ ਬੁੱਧ ਅਨੁਸਾਰ ਅਰਥ ਸਾਰੇ ਕਰਦੇ ਨੇ ਆਪਣੀ ਆਪਣੀ ਮੱਤ ਅਨੁਸਾਰ ਸਾਰੇ ਅਰਥ ਆਪਣੀ ਮੱਤ ਉਹਨੂੰ ਚੰਗੀ ਲੱਗਦੀ ਹੈ ਉਹਦੇ ਅਨੁਸਾਰ ਅਰਥ ਕਰ ਲੈਂਦੇ ਨੇ ਚਾਹੇ ਜਾਂ ਉਹਨੂੰ ਕਹੇਗਾ ਰੱਬ
ਨਾਨਕ ਆਖੈ ਸੱਚ ਸੁਪੱਖ ਹੈ ਸੱਚ ਰਪੈ ਰੰਗ ਕਬੂ ਹੁਣ ਜਾਵੇ
ਨਾਨਕ ਆਖੈ ਸੱਚ ਸੁਪੱਖ ਹੈ ਨਾਨਕ ਜਿਹੜੀ ਗੱਲ ਕਹਿੰਦਾ ਸੱਚ ਕਹਿੰਦਾ ਉਹ ਪੱਖ ਹੈ ਸੱਚ ਨੇ ਜੋ ਕਹਾਇਆ ਜੋ ਸੱਚ ਕਹਾਉਂਦਾ ਉਹ ਕਹਿੰਦਾ ਨਾਨਕ ਸੋ ਪੱਖ ਹੈ
ਸੱਚ ਰਪੈ ਰੰਗ ਕਬੂ ਹੁਣ ਜਾਵੇ
ਜੇ ਸੱਚ ਨਾਲ ਕੋਈ ਰੰਗ ਸੱਚ ਨਾਲ ਰੰਗਿਆ ਜਾਵੇ ਨਾ
ਰੰਗ ਕਬੂ ਹੁਣ ਜਾਵੇ
ਤਾਂ ਸੱਚ ਦਾ ਰੰਗ ਨਹੀਂ ਫਿਰ ਕਦੇ ਉੱਤਰਦਾ ਉੱਤਰ ਦਾ ਫਿੱਕਾ ਹਮੇਸ਼ਾ ਝੂਠ ਦਾ ਰੰਗ ਪੈਂਦਾ, ਸਮੇਂ ਨਾਲ ਝੂਠ ਦਾ ਰੰਗ ਫਿੱਕਾ ਪੈ ਜਾਂਦਾ, ਸੱਚ ਦਾ ਰੰਗ ਸਮੇਂ ਤੋਂ ਪਰੇ ਹੈ, ਸਮਾਜ ਦੇ ਉੱਤੇ ਆਪਣਾ ਅਸਰ ਕੋਈ ਨਹੀਂ ਕਰਦਾ। ਕਾਲ ਸੱਚ ਜਿਹੜਾ ਕਾਲ ਹੈ, ਕੋਈ ਸੱਚ ਅਕਾਲ ਹੈ, ਸੱਚ ਅਕਾਲ ਹੈ, ਕਾਲ ਝੂਠਦਾ, ਸੱਚ ਦਾ ਤਾਂ ਕਾਲ ਹੈ ਨਹੀਂ। ਇਹ ਅਨਹਦ ਬਾਣੀ ਹੈ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ। ਸੱਚ ਦਾ ਰੰਗ ਨਹੀਂ ਫਿੱਕਾ ਪੈਂਦਾ ਸਮੇਂ ਨਾਲ, ਸੱਚ ਫਿਰ ਉਸੇ ਰੂਪ ਚ ਪ੍ਰਗਟ ਹੁੰਦਾ, ਕਦੇ ਹੋ ਜਾਵੇ ਇਸੇ ਰੂਪ ਚ ਪ੍ਰਗਟ ਹੋਊ, ਚਾਹੇ 20,000 ਸਾਲ ਬਾਅਦ ਪ੍ਰਗਟ ਹੋਵੇ ਉੱਥੇ, ਚਾਹੇ 5,000 ਸਾਲ ਪਹਿਲਾਂ ਪ੍ਰਗਟ ਸੀ ਜਿਹੜਾ ਉਹ ਵੀ ਇਹੀ ਰੂਪ ਸੀ, ਇਹਦਾ ਰੂਪ ਚ ਕੋਈ ਫਰਕ ਨਹੀਂ ਪੈਂਦਾ, ਇੱਕ ਰੂਪ ਹੈ ਇਹਦਾ, ਇੱਕ ਰੰਗ ਹੈ, ਇੱਕੋ ਰੂਪ ਹੈ। ਬਹੁਤੇ ਰੂਪ ਝੂਠਦੇ ਹੁੰਦੇ, ਸੱਚ ਦਾ ਰੰਗ ਇੱਕੋ ਹੀ ਹੁੰਦਾ, ਹਰ ਆਪੇ ਹੀ ਇੱਕ ਰੰਗ ਹੈ, ਹਰ ਬਹੁਰੰਗੀ ਵੀ ਹੈ, ਬਹੁਰੰਗੀ ਝੂਠਦਾ, ਮਨ ਕਰਕੇ ਬਹੁਰੰਗੀ ਹੈ, ਹਰ ਕਰਕੇ ਇੱਕ ਰੰਗੀ, ਸੱਚ ਕਰਕੇ ਇੱਕ ਰੰਗੀ ਹੈ, ਮਾਇਆ ਕਰਕੇ ਬਹੁਰੰਗੀ, ਬਹੁਰੰਗ ਮਾਇਆ ਦੇ ਨੇ, ਮਾਇਆ ਉਹਨੇ ਪੈਦਾ ਕੀਤੀ ਹੈ, ਮਾਇਆ ਬਹੁਰੰਗੀ ਹੈ ਉਹਦੀ, ਸੱਚ ਇੱਕ ਰੰਗ, ਮਾਇਆ ਦੇ ਪ੍ਰਭਾਵ ਵਾਲੀ ਬੁੱਧੀ ਬਹੁਰੰਗੀ ਹੈ, ਜਿੱਥੇ ਬੁੱਧ ਤੇ ਮਾਇਆ ਦਾ ਪ੍ਰਭਾਵ ਹੈ, ਜਿਹੜੀ ਬੁੱਧ ਮਾਇਆ ਨੂੰ ਮਾਨਤਾ ਦੇ ਰਹੀ ਹੈ, ਉਹਦੇ ਰੰਗ ਅਨੇਕ ਨੇ, ਜਦੋਂ ਮਾਇਆ ਤੋਂ ਉੱਪਰ ਉੱਠ ਜਾਂਦੀ ਹੈ ਬੁੱਧ, ਫਿਰ ਇੱਕੋ ਹੀ ਰੰਗ ਰਹਿ ਜਾਂਦਾ, ਇਹਦੀ ਦੂਆ ਰੰਗ ਹੈ, ਫਿਰ ਸੱਚ ਦਾ ਰੰਗ,
ਰੰਗ ਕਬੂ ਹੋਣਾ ਜਾਵੇ,
ਉਹ ਰੰਗ ਜਾਂਦਾ ਹੀ ਨਹੀਂ ਕਦੇ, ਉਤਰਦਾ ਹੀ ਨਹੀਂ ਹੈ, ਰਾਮ ਰੰਗ ਉਤਰ ਸੁਣਾ ਗੁਰਪੂਰਾ ਜਿਸ ਦੇ ਬਜਾਏ,
ਜਾ ਇਹ ਹਿਰਦਾ ਦੇ ਨ ਹੋਤੀ ਤੋ ਮਨ ਕੈ ਠਹਿ ਰਹਿਤਾ, ਨਾਭ ਕਮਲ ਅਸਥੰਭ ਨ ਹੋਤੋ ਤਾਂ ਪਵਨ ਕਵਨ ਕਰ ਸਹਿਤਾ। ਜਾ ਹਿਰਦਾ ਦੇ ਨ ਹੋਤੀ ਮਨ ਕੈਂਠੇ ਰਹਿਤਾ,
ਜਦੋਂ ਹਿਰਦਾ ਦੇਹ ਨਹੀਂ ਹੁੰਦੀ, ਇਹਨੀ ਸਰੀਰ ਨਹੀਂ ਹੁੰਦਾ, ਹਿਰਦਾ ਦੇਹ ਹਮੇਸ਼ਾ ਨਹੀਂ ਹੁੰਦੀ, ਹਿਰਦਾ ਜਿਹੜਾ ਫੁੱਟ ਜਾਂਦਾ ਹੁੰਦਾ, ਜਦੋਂ ਹੰਸ ਅਕੇਲਾ ਉਦੋਂ ਹਿਰਦਾ ਨਹੀਂ ਹੁੰਦਾ, ਤ੍ਰੇਤੇ ਚ ਹਿਰਦਾ ਨਹੀਂ ਹੁੰਦਾ, ਹਿਰਦਾ ਉਦੋਂ ਹੀ ਹੁੰਦਾ ਜਾਂ ਹਿਰਦਾ ਹੁੰਦਾ ਤਾਂ ਗਰਭ ਚ ਆ ਕੇ ਹਿਰਦਾ ਪੈਦਾ ਹੁੰਦਾ, ਧਿਆਨ ਰੱਖਣ ਵਾਲੀ ਗੱਲ ਇਹ ਹੈ, ਜਦ ਇਹ ਦੋ ਹੁੰਦੇ ਨੇ ਇੱਕ ਤੇ ਉਦੋਂ ਹਿਰਦਾ ਪੈਦਾ ਹੁੰਦਾ, ਪਰ ਬਲਬ ਸੀਗਾ ਸਵਿੱਚ ਔਨ ਕੀਤੀ ਹੈ, ਇਹਦਾ ਓਰਾ ਪੈਦਾ ਆਲੇ ਦੁਆਲੇ ਤੇ ਲਾਈਟ ਪੈਦਾ ਹੁੰਦੀ ਬਲਬ, ਜਿੰਨਾ ਚਿਰ ਸਵਿੱਚ ਔਫ ਸੀ ਬਲਬ ਸੀਗਾ, ਇਹਦੀ ਲਾਈਟ ਇਹਦੇ ਅੰਦਰੇ ਸੀ, ਉਹ ਅਲੱਗ ਅਲੱਗ ਇਹਦੀ ਤਾਂ ਲਾਈਟ ਬਾਹਰੋਂ ਆਉਂਦੀ ਹੈ ਨਾ, ਜੇ ਅੱਖ ਬੰਦ ਕਰ ਲਈਏ ਬਾਹਰ ਨਹੀਂ ਦਿੰਦਾ, ਅੱਖ ਖੋਲ ਲਈਏ ਲਾਈਟ ਬਾਹਰ ਆਉਣ ਲੱਗ ਜਾਂਦੀ, ਉਦੋਂ ਇਹਦੀ ਅੱਖ ਬੰਦ ਹੁੰਦੀ ਹੈ, ਅੱਖ ਬੰਦ ਬੰਦ ਨੂੰ ਸੁਣ ਸਮਾਧ ਕਹਿੰਦੇ ਨੇ, ਅੰਦਰਲਾ ਸੁਣ ਸਮਾਧ ਲਗਾਉਂਦੇ, ਅਸਲ ਚ ਸੁਣ ਸਮਾਧ ਮਨ ਨੇ ਨਹੀਂ ਲਗਾਉਣੀ, ਸੁਣ ਸਮਾਧ ਤਾਂ ਅੰਦਰਲੇ ਨੇ ਲਾਉਣੀ, ਜਦ ਸਤਯੁਗ ਚ ਸੁਣ ਸਮਾਧ ਲਗਾਇਆ ਜਾਂਦਾ ਮਨ ਉੱਥੇ ਕਿੱਥੇ, ਸੁਣ ਸਮਾਧ ਮਨ ਸੁਣ ਕਰਕੇ, ਆਪਣਾ ਮਨ ਸੁਣ ਕਰਕੇ ਬੈਠਣਾ, ਮਨ ਅੱਖ ਹੈ ਅੱਖ ਖੋਲੀ ਤਾਂ ਆਸ਼ਾ ਪੈਦਾ ਹੁੰਦੀ ਹੈ, ਇੱਛਾ ਕਦ ਪੈਦਾ ਹੁੰਦੀ ਹੈ ਵਿੱਚ, ਮੈਨੂੰ ਦੇਖੇ ਤੇ ਜੋ ਦਿਖੂਗਾ ਕੁਛ, ਮੈਨੂੰ ਦੇਖੇ
ਉਪਜੇ
ਨਹੀਂ ਆਸਾ, ਇੱਛਾ ਮੇਰੇ ਵਿੱਚ ਪੈਦਾ ਹੁੰਦੀ ਹੈ, ਜਿਹੜਾ ਮੇਰਾ ਲਫ਼ਜ਼ ਆ ਉਹ ਤਾਂ ਨੌਮਨ ਹੈ, ਜਿਹੜਾ ਲਫ਼ਜ਼ ਮੇਰੇ ਨਾਲ ਮੇਰਾ ਜੁੜ ਗਿਆ ਨਾ ਉਹਦਾ ਹੀ ਨੌਮਨ ਹੈ ਅਸਲ 'ਚ, ਇੱਛਾ ਵੀ ਨਹੀਂ ਮਨ ਹੈ, ਅਸੀਂ ਕਹਿੰਦੇ ਇੱਛਾ ਮਨ ਹੈ, ਨਾ ਨਾ ਨਾ, ਇੱਛਾ ਪੈਣ ਤੋਂ ਬਾਅਦ ਇੱਛਾ ਪੈਦਾ ਹੋਈ ਜਿਹਦੇ ਵਿੱਚ ਉਹ ਮਨ ਅੱਖ ਬੰਦ ਹੈ ਮੂਹਰੇ ਕੁਛ ਵੀ ਪਿਆ ਕੋਈ ਪਤਾ ਨਹੀਂ ਇਹਨਾਂ ਨੂੰ ਕੀ ਪਤਾ ਮੂਹਰੇ ਕੀ ਪਿਆ ਹੋਵੇ ਮੂਹਰੇ ਕੋਈ ਚੀਜ਼ ਪਿਆ ਥਾਲ ਪਿਆ ਕੁਛ ਖਾਣ ਨੂੰ ਹੈ ਭੁੱਖ ਉਹਨੂੰ ਲੱਗੀ ਹੋਈ ਹੈ ਉਹਨੂੰ ਦੀਂਦਾ ਨਹੀਂ ਉਹਨੂੰ ਦਿਖੂਗਾ ਖਾ ਲੂਗਾ ਇੱਛਾ ਪੈਦਾ ਹੋਊਗੀ ਇਸ ਕਰਕੇ ਇੱਛਾ ਇਹਦੇ ਵਿੱਚ ਕਦ ਪੈਦਾ ਹੁੰਦੀ ਹੈ ਮਾਇਆ ਦੀ ਇੱਛਾ ਕਦ ਪੈਦਾ ਹੁੰਦੀ ਹੈ ਮਾਇਆ ਦੀ ਇੱਛਾ ਪੈਦਾ ਹੁੰਦੀ ਹੈ ਇੱਛਾ ਤਾਂ ਇਹਦੇ ਅੰਦਰ ਪਹਿਲਾਂ ਵੀ ਸੀ ਦੇਹੀ ਧਾਰਨ ਕਰਨ ਦੀ ਇੱਛਾ ਤਾਂ ਪਹਿਲਾਂ ਜਿਸ ਦੇਹੀ ਕੋ ਸਿਮਰੇ ਕਿਉਂ ਸਿਮਰਦੇ ਤੇ ਇੱਛਾ ਸੀ ਪਰ ਅੰਦਰਲੇ ਮਨ ਵਿੱਚ ਸੀ ਚਿੱਤ ਦੀ ਇੱਛਾ ਵੀ ਹੁੰਦੀ ਹੈ ਮਨ ਦੀ ਇੱਛਾ ਵੀ ਹੁੰਦੀ ਉਹ ਚਿੱਤ ਦੀ ਇੱਛਾ ਸੀ ਜਿਹੜੀ ਚਿੱਤ ਦੀ ਇੱਛਾ ਪੂਰਨ ਹੋਏ ਚਿੱਤ ਦੀ ਇੱਛਾ ਹੁਣ ਚਿੱਤ ਦੀ ਇੱਛਾ ਇੱਕ ਪਾਸੇ ਰਹਿ ਗਈ ਮਨ ਕੀ ਇੱਛਾ ਪੂਰੀ ਕਰਨ ਲੱਗ ਗਿਆ ਇੱਥੇ ਮਨ ਕੀ ਇੱਛਾ ਨੇ ਸਮਾਇਆ ਦੀਆਂ ਇੱਛਾ ਨੇ ਮਨ ਕੀ ਇੱਛਾ ਨੇ ਮਨ ਇੱਕੋ ਹੀ ਦੋ ਨਹੀਂ ਹੁਣ ਮਨ ਇੱਕੋ ਹੀ ਦੋ ਨਹੀਂ ਹੁਣ ਕਹਿਣ ਸੁਣਨ ਕੋ ਦੂਜੇ ਜਦ ਇੱਕੋ ਇੱਛਾ ਚ ਰਹਿ ਜਾਂਦੀ ਹੈ ਫਿਰ ਇੱਕ ਹੈ ਜਾਂ ਦੋ ਰਹਿੰਦੀਆਂ ਨੇ ਫਿਰ ਦੋ ਹੈ ਜਦ ਇੱਕ ਇੱਛਾ ਰਹਿ ਜਾਂਦੀ ਹੈ ਫਿਰ ਇੱਕ ਹੈ ਇੱਕ ਆਸ ਰੱਖੋ ਇੱਕ ਰਹਿ ਇੱਕ ਹੋ ਗਿਆ ਜਾਂ ਆਸ ਇੱਕ ਰਹਿ ਜੂ ਇੱਕ ਹੈ ਅਸਲ ਦੋ ਨਹੀਂ ਹੈ ਇੱਕੋ ਜੇ ਮਾਇਆ ਦੀ ਇੱਛਾ ਹੈ ਸਰੀਰ ਕਰਕੇ ਹੈ ਮਾਇਆ ਦੀ ਇੱਛਾ ਇਹਨੂੰ ਆਪਣੇ ਨੂੰ ਇੱਛਾ ਨਹੀਂ ਦੂਜਾ ਦਾ ਸਰੀਰ ਹੈ ਦੋਵੇਂ ਸਰੀਰ ਨੇ ਦੇਹੀ ਗੁਪਤ ਵਿਦੇਹੀ ਦਿਸਾ ਫਿਰ ਤਾਂ ਤਿੰਨ ਹੋ ਗਏ ਸਰੀਰ ਜੇ ਮਨ ਵੀ ਵੱਖਰਾ ਫਿਰ ਤਾਂ ਸਰੀਰ ਤਿੰਨ ਹੋ ਗਏ ਦੋ ਕਿੱਥੇ ਰਹੇ ਜੇ ਉਹ ਤਾਂ ਸਰੀਰ ਦੀ ਜਿਹੜੀ ਜ਼ਿੰਮੇਵਾਰੀ ਹੈ ਨਾ ਇੱਛਾ ਨਾ ਇਹਨੂੰ ਮਨ ਨੇ ਆਪਣੀ ਇੱਛਾ ਮੰਨ ਲਿਆ ਬਸ ਸਰੀਰ ਦੀਆਂ ਲੋੜਾਂ ਨੂੰ ਮਨ ਨੇ ਆਪਣੀ ਇੱਛਾ ਮੰਨ ਲਿਆ ਜੀਵ ਨੇ ਆਪਣੀ ਇੱਛਾ ਮੰਨ ਲਿਆ ਵੀ ਬਹੁਤ ਕੁਛ ਪਹਿਲਾਂ ਇਹਦੇ ਖਾਤਰ ਇਕੱਠਾ ਕਰ ਲਈਏ ਫਿਰ ਵਿਹਲੇ ਹੋ ਕੇ ਦੂਆ ਕੰਮ ਕਰਾਂ ਇੰਨੀ ਉਹ ਗੱਲ ਬਹੁਤ ਕੁਛ ਇਕੱਠਾ ਕਰ ਲਈਏ ਫਿਰ ਵਿਹਲੇ ਹੋ ਕੇ ਆਰਾਮ ਨਾਲ ਬੇਫਿਕਰ ਹੋ ਕੇ ਫਿਰ ਆਪਣਾ ਦੂਆ ਕੰਮ ਕਰਾਂਗੇ ਵਿਹਲਾ ਹੋਇਆ ਹੀ ਨਹੀਂ ਲੋੜਾਂ ਵਧੀ ਗਈਆਂ ਲੋੜਾਂ ਵਧੀ ਗਈਆਂ ਗਾਹਾਂ ਤੋਂ ਗਾਹਾਂ ਜਾਈ ਗਿਆ ਜ਼ਿੰਦਗੀ ਲੰਘ ਗਈ ਵਿਹਲਾ ਹੋ ਹੀ ਨਹੀਂ ਸਕਿਆ ਜੇ ਵਿਹਲਾ ਹੋਇਆ ਵੀ ਫਿਰ ਸੁਸਤੀ ਹੋਰ ਕੰਮ ਚ ਲੱਗ ਗਿਆ ਚਲੋ ਕਰ ਲਾਂਗੇ ਜੇ ਵਿਹਲ ਹੋਇਆ ਚਲੋ ਕਰ ਲਾਂਗੇ ਫਿਰ ਘੋਲ ਸਮਝਿਆ ਨੀ ਫਿਰ ਤਾਂ ਇਹ ਕਹਿਣਾ ਜਿਹੜਾ ਕੱਲ ਕਰਨਾ ਅੱਜ ਕਰਨਾ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅੱਬ ਜਿਹੜਾ ਕੰਮ ਅੱਜ ਕਰਨਾ ਹੁਣੇ ਕਰ ਉਹ ਕਹਿੰਦੇ ਜੇ ਵਿਹਲਾ ਹੈ ਤਾਂ ਘੋਲ ਕਰਦਾ ਫਿਰ ਕੰਮ ਨੂੰ ਪੈਂਡਿੰਗ ਕਰਦਾ ਚਲੋ ਕਰ ਲਾਂਗੇ ਵਿਹਲਾ ਟਾਈਮ ਤੇ ਜਾਂ ਤਾਂ ਵਿਹਲ ਨਹੀਂ ਜੇ ਵਿਹਲ ਹੈ ਫਿਰ ਘੋਲ ਦੋ ਗੱਲਾਂ ਹਾਂ ਮਨ ਇੱਕ ਹੈ ਜੀਵ ਇੱਕੋ ਹੀ ਹੈ ਦੋ ਨਹੀਂ ਹੈ ਦੋ ਤਾਂ ਕਹਿਣ ਸੁਣਨ ਕੋ ਦੋ ਤਾਂ ਸਰੀਰ ਨੇ ਦੂਏ ਭਾਏ ਵੀ ਗੁੱਚੀ ਹੈ ਗੱਲ ਪਈ ਤੇ ਜਮਕੀ ਦੂਏ ਭਾਏ ਕੀ ਹੈ ਸਰੀਰ ਦੀ ਭਾਏ ਸਰੀਰ ਦੀਆਂ ਲੋੜਾਂ ਸਰੀਰ ਦੀ ਭੁੱਖ ਜੇ ਸਰੀਰ ਦੀ ਭੁੱਖ ਨੂੰ ਆਪਣੀ ਭੁੱਖ ਮੰਨ ਕੇ ਇਹਦੇ ਪਿੱਛੇ ਲੱਗ ਗਿਆ ਜੀਵਨ ਗਲਤਾ ਵੀ ਗੁੱਚੀ ਹੈ ਅਖੀਰ ਵੇਲੇ ਪਛਤਾਊਗਾ ਜੋ ਚੀਜ਼ ਉਦੋਂ ਚਾਹੀਦੀ ਹੈ ਨਾ ਜਬ ਦੀ ਕੈਂਚੀ ਫਾਈ ਕੱਟਣ ਵਾਸਤੇ ਕੱਟੀ ਕੱਟੀ ਕਾਲ ਭੈ ਫਾਸੀ ਉਹ ਫਾਸੀ ਨਹੀਂ ਕੱਟ ਹੋਈ ਫਾਸੀ ਗੱਲ ਚ ਹੈ ਫਾਸੀ ਗੱਲ ਚ ਪਈ ਹੋਈ ਹੈ ਕਿਉਂਕਿ ਸਰੀਰ ਜਿਹੜਾ ਹੈ ਇਹ ਚ ਫਾਸੀ ਨਾਲ ਪਈ ਹੋਈ ਹੈ ਟਾਈਮ ਬਾਉਂਡ ਹੈ ਟਾਈਮ ਪਾਉਣ ਦੇ ਬਾਅਦ ਰੱਸੀ ਖਿੱਚੀ ਜਾਣੀ ਟਾਈਟ ਹੋ ਜਾਣੀ ਹੈ ਸਰੀਰ ਵਾਸਤੇ ਫਸੀ ਆਤਮਾ ਵਾਸਤੇ ਕੋਈ ਫਸੀ ਨਹੀਂ ਆਤਮਾ ਨੂੰ ਸਰੀਰ ਤੋਂ ਵੱਖ ਕਰਨ ਵਾਲੀ ਫਸੀ ਸਮਝ ਲਓ ਸਰੀਰ ਨਾਲੋਂ ਆਪਣਾ ਲਿੰਕ ਤੋੜਨਾ ਹੀ ਕੱਟੀ ਕਾਲ ਪੈ ਫਸੀ ਹੈ ਸਾਨੂੰ ਜਿਹੜਾ ਭੈ ਲੱਗਦਾ ਨਾ ਵੀ ਸਰੀਰ ਚੱਲਿਆ ਜਾਊ ਸਰੀਰ ਨੂੰ ਜਿਉਂਦੇ ਜਿਉਂਦੇ ਲਿੰਕ ਪਹਿਲਾਂ ਹੀ ਤੋੜ ਲੈਣਾ ਅਵਰ ਸੰਗ ਤੋੜੀ ਦਾ ਇਹ ਮਤਲਬ ਨਹੀਂ ਮੈਂ ਲੋਕਾਂ ਨੂੰ ਤੋੜ ਲਈ ਮੈਂ ਆਪਣੇ ਸਰੀਰ ਨੂੰ ਤੋੜ ਲਈ ਇੱਕ ਬੈਠਾ ਅਮਾਲੀਆ ਤੇ ਚਲਿਆ ਗਿਆ ਇਕੱਲਾ ਹੀ ਆ ਉੱਥੇ ਕਿਸੇ ਨੂੰ ਮਿਲਦਾ ਨਹੀਂ 100 ਸਾਲ ਦਾ ਹੋ ਗਿਆ ਉਹਨੇ ਕਿਹਦੇ ਨਾਲ ਤੋੜਨੀ ਹੈ ਫਿਰ ਆਪਣੇ ਸਰੀਰ ਨਾਲ ਤੋੜਨੀ ਫਿਰ ਉਹ ਤਾਂ ਲਾਗੂ ਹੀ ਨਹੀਂ ਅਵਰ ਸੰਗ ਤੋੜੀ ਉਹ ਤਾਂ ਪਹਿਲਾਂ ਹੀ ਤੋੜੀ ਹੋਈ ਕੱਲ ਵੀ ਭੋਰੇ ਚੋਂ ਨਿਕਲਦਾ ਹੀ ਨਹੀਂ ਨਿਕਲਦਾ 15-20 ਮਿੰਟ ਅੱਧੇ ਘੰਟੇ ਵਾਸਤੇ ਰਾਤ ਨੂੰ ਨਿਕਲਦਾ ਜਦੇ ਫਿਰ ਭੋਰੇ ਐਸੇ ਵੀ ਆਦਮੀ ਸੀ ਜਿਹੜੇ ਕਹਿੰਦੇ ਆਦਮੀ ਦਾ ਦਰਸ਼ਨ ਨਾ ਹੋਵੇ ਦੇਖਣਾ ਹੀ ਨਹੀਂ ਮੋਹ ਪੈਦਾ ਹੀ ਨਾ ਹੋਵੇ ਕਿਸੇ ਨਾਲ ਲਿੰਕ ਰੱਖਣਾ ਹੀ ਨਹੀਂ ਉਹ ਫਿਰ ਕਿਹਦੇ ਨਾਲ ਦੌੜਨਗੇ ਆਪਣੇ ਸਰੀਰ ਨੂੰ ਆਪਣੇ ਸਰੀਰ ਨੂੰ ਤੋੜਨੀ ਹੈ ਦੁਨੀਆਂ ਨੂੰ ਤੋੜਨ ਦੀ ਬਹੁਤੀ ਗੱਲ ਨਹੀਂ ਹੈ ਜਿਹਨੇ ਆਪਣੇ ਸਰੀਰ ਨੂੰ ਤੋੜੀ ਹੈ ਦੁਨੀਆਂ ਨੂੰ ਆਪੇ ਟੁੱਟੀ ਹੋਈ ਹੈ ਸਰੀਰ ਕਰਕੇ ਗਾਹਾਂ ਜੋੜ ਜੁੜਦਾ ਜੇ ਘੜੇ ਨਾਲ ਲੱਜ ਖੁੱਲਿਆ ਪਾਣੀ ਲੱਜ ਨਾਲ ਥੱਲੇ ਘੜਾ ਰੋਲ ਹੈ ਬਾਲਟੀ ਬਰਾਤ ਦੀ ਲੱਜ ਗਈ ਖੁੱਲ ਉਹਦੇ ਨੂੰ ਖਾਲੀ ਬਾਲਟੀ ਵੀ ਨਹੀਂ ਆਉਣੀ ਪਾਣੀ ਦਾ ਕੀ ਆਉਣਾ ਪਾਣੀ ਦਾ ਜੇ ਤਾਂ ਹੀ ਆਊ ਜੇ ਬਾਲਟੀ ਆਊ ਨਾਲ ਜੇ ਸਰੀਰ ਨੂੰ ਲੱਜ ਤੋੜ ਲਈ ਤੇ ਬਾਕੀ ਵਸਤਾਂ ਤਾਂ ਪਿੱਛੇ ਰਹਿ ਗਈਆਂ ਵੀ ਪਾਣੀ ਵਾਲੀ ਗੱਲ ਤਾਂ ਤੁਸੀਂ ਛੱਡੋ ਉਹਦਾ ਬਾਲਟੀ ਵੀ ਛੱਡਿਆ ਆਇਆ ਉੱਥੇ ਅਰੇ ਬਾਲਟੀ ਇੱਥੇ ਹੀ ਪੈਦਾ ਹੋਈ ਇੱਥੇ ਹੀ ਰਹਿਣੀ ਹੈ ਇਹ ਵੀ ਪਤਾ ਇਹਨੂੰ ਇਹ ਵੀ ਪਤਾ ਇੱਥੇ ਆ ਕੇ ਮਿਲੀ ਸੀ ਇੱਥੇ ਰਹਿ ਜਾਣੀ ਹੈ ਇਹ ਵੀ ਪਤਾ ਦੋ ਗੱਲਾਂ ਹੋ ਗਈਆਂ ਅਵਰ ਸੰਗ ਤੋੜੀ ਅਵਰ ਆ ਸਰੀਰ ਹੈ ਇਹ ਤਾਂ ਗਾਹਾਂ ਫਿਰ ਅਵਰ ਹੈ ਅਵਰ ਹੈ ਦੂਏ ਭੈ ਬੂਝੀਏ ਆ ਸਰੀਰ ਹੈ ਦੂਆ ਸਰੀਰ ਹੈ ਕਿਉਂਕਿ ਦੂਜੀ ਮਾਇਆ ਇੱਕ ਕੀ ਹੈ ਇੱਕ ਆਪ ਹੈ ਦੂਜੀ ਮਾਇਆ ਹੁਣ ਇੱਕ ਪਰਮੇਸ਼ਰ ਨਹੀਂ ਕਹਿਣਾ ਸੀ ਇੱਕ ਪਰਮੇਸ਼ਰ ਨਹੀਂ ਕਹਿਣਾ ਗਿਆ ਬਸ ਕਿ ਕਾਬੇ ਹੈ ਚੇਤਨ ਹੈ ਨਿਰਾਕਾਰ ਹੈ ਇੱਕ ਨਿਰਾਕਾਰ ਹੈ ਦੂਜੀ ਮਾਇਆ ਨਿਰਾਕਾਰ ਸੱਚਖੰਡ ਵਸਦਾ ਹੁੰਦਾ ਮਾਇਆ ਭਵ ਸਤਰ ਉਹਦੇ ਵਿੱਚ ਹੁੰਦਾ ਬਾਹਰ ਨਹੀਂ ਹੁੰਦਾ ਉੱਥੇ ਜੋ ਚੀਜ਼ ਉਹਦੇ ਵਿੱਚ ਉਹਦੇ ਕਾਬੂ 'ਚ ਹੈ ਜੋ ਚੀਜ਼ ਬਾਹਰ ਉਹਦੇ ਬੇਕਾਬੂ ਉਹਦੀ ਮੁੱਠੀ 'ਚ ਹੈ ਥੜੀ 'ਤੇ ਲਿਖਿਆ ਨਾ ਸਭ ਨਿਧਾਨ ਦਸ ਅਸ਼ਟ ਨਿਧਾਨ ਠਾਕਰ ਕਰਤਲ ਉਹਦੀ ਮੁੱਠੀ 'ਚ ਹੈ ਮਾਇਆ ਬਾਹਰ ਨਹੀਂ ਕਿਤੇ ਸਾਰੇ ਪਦਾਰਥ ਉਹਦੀ ਮੁੱਠੀ 'ਚ ਨੇ ਇਹ ਉਹਦੀ ਹੱਥੀ ਥੜੀ 'ਤੇ ਜਿਹਨੂੰ ਮਰਜ਼ੀ ਦੇਵੇ ਜਿਹਨੂੰ ਮਰਜ਼ੀ ਨਾ ਦੇਵੇ ਧੱਕੇ ਨਾਲ ਕੋਈ ਲੈ ਨਹੀਂ ਸਕਦਾ ਹਾਂ ਲੈ ਸਕਦਾ ਜੇ ਉਹ ਤੋਂ ਕੋਈ ਤਕੜਾ ਹੋਵੇ ਵੀ ਜੇ ਉਹਦੇ ਨਾਲ ਕੋਈ ਸ਼ਕਤੀਸ਼ਾਲੀ ਲੈ ਸਕਦਾ ਸ਼ਕਤੀਸ਼ਾਲੀ ਉਹਦੇ ਨਾਲ ਕੋਈ ਹੈ ਨਹੀਂ ਇਸ ਕਰਕੇ ਕੋਈ ਲੈ ਨਹੀਂ ਸਕਦਾ ਮੋਟੀਆਂ ਗੱਲਾਂ ਨੇ ਕੋਈ ਗਿਆਨ ਬਹੁਤਾ ਬਰੀਕ ਨਹੀਂ ਹੈ ਮੋਟਾ ਹੀ ਹੈ ਵਿਚਾਰੇ ਤਾਂ ਮੋਟਾ ਨਾ ਵਿਚਾਰੇ ਬਹੁਤ ਬਰੀਕ ਹੈ ਜੇ ਵਿਚਾਰੇ ਤਾਂ ਬਹੁਤ ਮੋਟਾ ਬਰੀਕ ਨਹੀਂ ਹੈ ਕੁਛ ਵੀ ਅਨਪੜ੍ਹਾਂ ਨੂੰ ਕਿਵੇਂ ਗਿਆਨ ਕਰਾਉਣ ਦਿੱਤੇ ਗੁਰੂ ਸਾਹਿਬ ਅਨਪੜ੍ਹਾਂ ਨੂੰ ਕਿਵੇਂ ਕਰਾਂ ਗਿਆਨ ਕਰਾਂ ਜਿੰਨੇ ਪੜ੍ਹੇ ਲਿਖੇ ਇਹਦਾ ਵਿਗੜ ਗਿਆ ਸਮਾਂ ਜੇ ਤਾਂ ਪੜ੍ਹਿਆ
ਤੇ ਤਕੜਿਆ
ਤਾਂ ਵਿਗੜ ਗਏ ਪੜ੍ਹੇ ਲਿਖਿਆ ਨੇ ਸਮਝਿਆ ਨਹੀਂ ਅਨਪੜ੍ਹਾਂ ਨੇ ਸਮਝ ਲਿਆ ਛੱਜੂ ਕੌਣ ਸੀ ਅਨਪੜ੍ਹ ਫਟਾਫਟ ਪੜ੍ਹ ਗਿਆ ਇਹ ਅਸਲ 'ਚ ਅਨਪੜ੍ਹ ਦੇ ਪੜ੍ਹਨ ਵਾਲਾ ਗਿਆਨ ਹੈ ਜਿਹੜਾ ਪੜ੍ਹ ਕੇ ਵਿਗੜ ਗਿਆ ਨਾ ਉਹਦੇ ਪੜ੍ਹਨ ਵਾਲਾ ਨਹੀਂ ਹਾਂ ਜਿਹੜੇ ਪੜ੍ਹ ਕੇ ਵਿਗੜਿਆ ਨਹੀਂ ਉਹਦੇ ਪੜ੍ਹਨ ਵਾਲਾ ਹੈ ਦੁੱਧ ਗਰਮ ਕਰੇ ਤੇ ਵਿਗੜ ਵੀ ਜਾਂਦਾ ਹੁੰਦਾ ਆਪਾਂ ਦੁੱਧ ਚਾੜਦੇ ਚੁੱਲ੍ਹੇ ਤੇ ਵਿਗੜ ਵੀ ਜਾਂਦਾ ਜੇ ਨਾ ਵਿਗੜੇ ਤਾਂ ਉਹਦਾ ਦਹੀਂ ਵੀ ਬਣ ਜਾਂਦਾ ਉਹਨੇ ਫਿਰ ਸਗੋਂ ਦਹੀਂ ਤਾਂ ਬਣਾਉਣ ਵਾਸਤੇ ਗਰਮ ਤਾਂ ਕਰਨਾ ਪੈਣਾ ਹੀ ਹੈ ਨਾ ਪਰ ਵਿਗੜਨ ਤੇ ਬਚਾਉਣਾ ਪੜ੍ਹਨ ਦੀ ਉਹ ਨਹੀਂ
ਕਬੀਰ ਵਿਗੜਿਆ ਨਹੀਂ। ਉਹ ਜਿਹੜਾ ਵਿਗੜੇ ਹੋਏ ਤੇ ਉਹ ਇਹਨੂੰ ਵਿਗੜਿਆ ਕਹਿੰਦੇ ਨੇ, ਆਪ ਜਿਹੜੇ ਵਿਗੜੇ ਤੇ ਇਹਨੂੰ ਵਿਗੜਿਆ ਕਹਿੰਦੇ ਨੇ। ਵਿਗੜੇ ਹੋ ਕਬੀਰਾ ਰਾਮ ਦੁਹਾਈ, ਪੰਡਤ ਵਿਗੜਿਆ ਹੋਇਆ ਸੀ, ਪੜ੍ਹ ਕੇ ਕੱਢ ਗਿਆ ਸੀ, ਇਹਨੂੰ ਵਿਗੜਿਆ ਕਹਿੰਦਾ ਸੀ। ਕਬੀਰ ਵਿਗੜ ਗਿਆ ਕਿ ਪੰਡਤਾਂ ਦਾ ਵਿਰੋਧੀ ਜੋ ਹੋ ਗਿਆ। ਸਮਝ ਜੋ ਉਹਨੂੰ ਆ ਗਈ ਵੀ ਗੱਲ ਇਹ ਹੈ, ਦੋਈ ਮਾਇਆ, ਪਹਿਲਾ ਕੌਣ ਹੈ? ਪਹਿਲਾ ਇਹ ਆਪ ਹੈ। ਜੇ ਅਸੀਂ ਹੁਣ ਆਪ ਪਰਮੇਸ਼ਰ ਕਹਾਂਗੇ, ਪਰਮਾਤਮਾ ਕਹਾਂਗੇ, ਪਰਮਾਤਮਾ ਵੀ ਆਪ ਹੈ। ਜਿਹਨੇ ਆਤਮ ਜਾਣਿਆ ਪਰਮਾਤਮਾ ਸੋ ਗਈ, ਇੱਕ ਆਪ ਹੈ, ਆਪੇ ਇੱਕ, ਹੋਰ ਕੌਣ ਹੈ? ਕਿੱਥੋਂ ਲੱਭੋਗੇ? ਇੱਕ ਹੈ ਆਪ ਹੈ, ਦੂਜੀ ਮਾਇਆ, ਬਸ ਇੱਥੇ ਹੀ ਰਹਿਣਾ। ਦੂਏ ਪਾਏ ਜੇ ਤੈਨੂੰ ਆਪਣੀ ਓ ਭੁੱਖ ਹੈ, ਆਪਣੀ ਭੁੱਖ ਇਹਦੀ ਕੀ ਹੈ? ਆਤਮ ਦਰਸ਼ਨ ਦੀ ਭੁੱਖ, ਆਤਮ ਰਸ ਦੀ ਪਿਆਸ, ਆਤਮ ਚਿੰਤਨ ਦੀ ਲੋੜ, ਆਪਣੀ ਭੁੱਖ, ਆਤਮਾ ਦੇ ਲੈਵਲ ਦੀ ਭੁੱਖ, ਬ੍ਰਹਮ ਗਿਆਨੀ ਦਾ ਭੋਜਨ ਗਿਆਨ, ਫਿਰ ਤਾਂ ਠੀਕ ਹੈ। ਉਹਦਾ ਤਾਂ ਇਲਾਜ ਕਰ ਲੈਣ, ਉਹ ਤਾਂ ਕਰੇ। ਜੇ ਸਰੀਰ ਦੀ ਭੁੱਖ ਦਾ ਇਲਾਜ ਕਰਨ ਲੱਗੇ ਫਿਰ ਗਿਆ, ਫਿਰ ਵਿਗੜ ਗਿਆ ਦੁੱਧ, ਫਿਰ ਵਿਗੜ, ਫਿਰ ਉਲਟੇ ਰਾਹ ਪੈ ਗਏ, ਫਿਰ ਆ ਉਲਟੇ ਪੈ ਗਏ। ਸਰੀਰ ਦੀ ਲੋੜ ਹੁੰਦੀ ਹੈ, ਸਰੀਰ ਦੀ ਭੁੱਖ ਨਹੀਂ ਹੁੰਦੀ। ਪਹਿਲੀ ਗੱਲ, ਭੁੱਖ ਮਨ ਵਿੱਚ ਪੈਦਾ ਹੋਈ ਹੈ ਸਰੀਰ ਦੀ, ਮਨ ਨਾਲ ਕੀ ਸੰਬੰਧ ਸਰੀਰ ਦੀ ਭੁੱਖ ਦਾ? ਸਰੀਰ ਆਪ ਦੱਸੂਗਾ ਜਾ ਇਹਦੇ ਭੁੱਖ ਲੱਗੂਗੀ, ਸਰੀਰ ਦੱਸਦਾ ਜਾ ਇਹਨੂੰ ਪਿਆਸ ਲੱਗਦੀ ਹੈ, ਸਰੀਰ ਦੱਸਦਾ ਜਾ ਇਹਨੂੰ ਸੇਕ ਲੱਗਦੀ ਹੈ। ਗੱਡੀ ਦੱਸਦੀ ਹੈ ਵੀ ਮੈਂ ਗਰਮ ਹੋ ਗਈ, ਹੁਣ ਮੀਟਰ ਲੱਗੇ ਹੋਏ ਨੇ, ਉਹ ਉਹਦਾ ਟੈਂਪ, ਜਦੋਂ ਇਲਾਜ ਕਰ ਲਓ, ਭੁੱਖ ਲੱਗੀ ਕੁਛ ਖਾ ਲਓ, ਗੱਲ ਖਤਮ ਹੋ ਗਈ। ਉਹ ਦੋਏ ਸਿਰ ਵਾਂਗੂ ਚੂਰਨਾ ਪਾਓ ਕੇ ਉਹ ਸੰਗ ਲੂਣਾ ਦਾ ਮਤਲਬ ਇਹੀ ਸੀ ਵੀ ਇੰਨਾ ਕੇ ਰੱਖੋ, ਕਦੇ ਕੈਨ ਭਰ ਕੇ ਨਹੀਂ ਰੱਖਦੇ ਅਸੀਂ, ਮੋੜ ਨਾਲ ਡਰਮ ਭਰ ਕੇ ਨਹੀਂ ਰੱਖਦੇ ਹੈਗੇ, ਪੈਟਰੋਲ ਪੰਪ ਆਊ ਪਾ ਲਾਂਗੇ ਰਾਜੀ, ਤੇਲ ਡਰਮ ਭਰ ਕੇ ਕਦੇ ਨਹੀਂ ਰੱਖਦੇ ਕਾਰ ਚ, ਘਰ ਵੀ ਨਹੀਂ ਰੱਖਦੇ ਡਰਮ ਭਰ ਕੇ, ਬਾਹਰ ਹੈਗਾ ਪੰਪਾਂ ਦੇ ਤੇਲ ਪਾ ਲਾਂਗੇ ਜੇ ਲੋੜ ਉਹ ਪਾ ਲਾਂਗੇ, ਜੇ ਕਾਰ ਖੜੀ ਹੈ ਚਲਦੀ ਉਹ ਨਹੀਂ ਪਿਆ ਉਹ ਠੀਕ ਹੈ ਪਿਆ। ਜਿਵੇਂ ਅਸੀਂ ਵਿਹਾਰ ਮਾਇਆ ਚ ਕਰਦੇ ਹਾਂ, ਇਹੋ ਜਿਹਾ ਵਿਹਾਰ ਸਰੀਰ ਨਾਲ ਵੀ ਕਰਨਾ ਇਹੋ ਜਿਹਾ ਚਾਹੀਦਾ। ਜੇ ਲੋੜ ਹੈ ਇਹਦੇ ਚ ਪਾ ਲਓ। ਇੱਕ ਕੀ ਹੈ? ਦੋ ਚੀਜ਼ਾਂ ਹੋ ਗਈਆਂ ਸੰਸਾਰ ਚ, ਦੀ ਕੋਈ ਚੀਜ਼ ਨਹੀਂ, ਤੀਜੀ ਕੋਈ ਚੀਜ਼ ਨਹੀਂ ਹੈ। ਤੈਨੂੰ ਗੁਣ ਤਾਂ ਹੈ ਰਜੋ ਤਮੋ ਸਤੋ, ਉਹ ਮਾਇਆ ਚ ਤਿੰਨ ਡਿਵੀਜ਼ਨ ਨੇ, ਮਾਇਆ ਦੇ ਵਿੱਚ ਤਿੰਨ ਸਟੇਜਾਂ ਨੇ, ਸੰਸਾਰ ਦੇ ਵਿੱਚ ਦੋ ਹੀ ਚੀਜ਼ਾਂ ਨੇ। ਨਿਰਾਕਾਰ ਦੇ ਦੇਸ਼ ਵਿੱਚ ਕੋਈ ਚੀਜ਼ ਹੈ ਤੂੰ ਵੀ ਹੈ, ਬਸ ਇੰਨਾ ਫਰਕ ਹੈ ਸੰਸਾਰ ਔਰ ਨਿਰਾਕਾਰ ਦੇ ਦੇਸ਼ ਦਾ, ਇਹ ਪ੍ਰਦੇਸ਼ ਦਾ ਸੰਸਾਰ ਦਾ ਔਰ ਨਿਰਾਕਾਰ ਦੇ ਦੇਸ਼ ਦਾ ਫਰਕ ਕੀ ਹੈ? ਉੱਥੇ ਚੀਜ਼ਾਂ ਚੀਜ਼ ਇੱਕੋ ਹੀ ਹੈ, ਬਸ ਇੱਕੋ ਹੀ ਹੈ, ਇੱਥੇ ਦੋ। ਉੱਥੇ ਮਾਇਆ ਗੁਪਤ ਹੈ, ਇੱਥੇ ਮਾਇਆ ਪ੍ਰਗਟ ਹੈ, ਮਾਇਆ ਉੱਥੇ ਵੀ ਹੈ, ਮਾਇਆ ਬ੍ਰਹਮ ਰਵੈ ਸਦ ਸਭ, ਮਾਇਆ ਉੱਥੇ ਵੀ ਹੈ, ਪਰ ਉੱਥੇ ਅੰਬਰ ਰੂਪ ਚ ਮਾਇਆ, ਅੰਬਰ ਉਹਦਾ ਪੀਤਾ ਹੋਇਆ। ਜਿਵੇਂ ਪਾਣੀ ਦੀ ਠੰਡਕ ਹੁੰਦੀ ਹੈ ਨਾ, ਪਾਣੀ ਠੰਡਕ ਜਾਂ ਪਾਣੀ ਦੀ ਗਰਮੀ ਕਿੱਥੇ ਹੁੰਦੀ ਹੈ? ਪਾਣੀ ਦੇ ਵਿੱਚ ਹੁੰਦੀ ਹੈ ਨਾ,
ਪਾਣੀ ਦੇ ਵਿੱਚ,
ਪਾਣੀ ਦੀ ਠੰਡਕ ਵੀ ਵਿੱਚ ਹੈ, ਪਾਣੀ ਦੀ ਗਰਮੀ ਵੀ ਵਿੱਚ ਹੈ। ਠੰਡਕ ਪਾਣੀ ਨਾਲ ਵੱਖਰੀ ਨਹੀਂ ਹੁੰਦੀ ਨਾ ਗਰਮੀ ਪਾਣੀ ਨਾਲ ਵੱਖਰੀ ਹੁੰਦੀ, ਇਵੇਂ ਅੰਬਰ ਉਹਦੇ ਵਿੱਚ ਸਮਾਇਆ ਹੋਇਆ ਹੁੰਦਾ, ਪੀਤਾ ਅੰਬਰ ਉਹਦਾ ਨਾਂ, ਤਾਂ ਅੰਬਰ ਉਹਨੇ ਪੀਤਾ ਹੋਇਆ, ਉਦੋਂ ਚੇਤਨ ਅੰਬਰ ਨੂੰ ਪੀ ਜਾਂਦਾ, ਅੰਬਰ ਚੇਤਨ ਨੂੰ ਨਹੀਂ ਪੀ ਸਕਦਾ, ਚੇਤਨ ਪ੍ਰਗਟ ਹੈ ਅੰਬਰ ਗੁਪਤ ਹੈ। ਜੇ ਗਲਾਸ ਪਾਣੀ ਦਾ ਪਿਆ ਪਿਆ ਬਾਹਰ ਪਿਆ, ਚੱਕ ਕੇ ਪੀ ਲਿਆ ਆਦਮੀ, ਰਹਿ ਗਿਆ ਗਲਾਸ ਤਾਂ ਗਿਆ ਆਇਆ, ਪਾਣੀ ਤਾਂ ਗਿਆ ਆਇਆ ਨਾ, ਪਾਣੀ ਵਿੱਚ ਹੋ ਗਿਆ, ਜਿਹਾ ਜਿਹਾ ਪਹਿਲਾਂ ਸੀ ਉਹੋ ਜਿਹਾ ਉਹ ਹੁਣ ਪਾਣੀ ਪੀਤੇ ਦੇ ਬਾਅਦ ਵੀ ਉਹੀ ਹੈ ਪਾਣੀ ਤੇ ਪਹਿਲਾਂ ਪਾਣੀ ਵੱਖਰਾ ਸੀ ਤਾਂ ਵੀ ਉਹੀ ਹੈ ਇਸ ਤਰੀਕੇ ਨਾਲ ਉੱਥੇ ਅੰਬਰ ਹੁੰਦਾ ਨਹੀਂ ਪ੍ਰਜਾ ਤਰਤ ਤਾਂ ਦੇਹ ਅਪਾਰਾ ਜਾਵਾ ਕਰਕ ਕਰ ਤੋ ਕਬੂ ਤੁਮ ਮੈਂ ਮਿਲਤ ਦੇਹ ਧਰ ਸਭੂ ਸਭ ਕੁਛ ਤੇਰੇ ਚ ਸਮਾਜ ਸੰਸਾਰ ਚ ਦੋ ਚੀਜ਼ਾਂ ਨੇ ਚੇਤਨ ਔਰ ਜੜ ਉੱਥੇ ਚੇਤਨ ਗੁਪ ਪ੍ਰਗਟ ਜਿਹੜੇ ਜੜ ਹੈ ਗੁਪਤ ਜੜ ਗੁਪਤ ਇੱਥੇ ਜੜ ਪ੍ਰਗਟ ਹੈ ਚੇਤਨ ਗੁਪਤ ਕਿਉਂ ਅੱਖਾਂ ਸਾਡੇ ਕੋਲ ਦੂਈਆਂ ਨੇ ਨਾ ਅੱਖਾਂ ਮਾਇਆ ਦੀਆਂ ਅੱਖਾਂ ਨਾਲ ਮਾਇਆ ਦੇਖੂਗੀ ਜਿਹੜੇ ਨੇਤਰ ਨੇ ਚੇਤਨ ਦੇ ਹੁੰਦੇ ਨੇ ਉਹਦੇ ਨਾਲ ਚੇਤਨ ਦੇਖੂਗਾ ਉਹਦੇ ਨਾਲ ਮਾਇਆ ਨਹੀਂ ਦੀ ਕੈਮਰੇ ਦੀ ਅੱਖ ਨੂੰ ਮਾਸ ਨਹੀਂ ਕਹਿੰਦਾ ਹੱਡੀ ਤੇ ਜਾ ਕੇ ਅੜਕਦੀ ਉਹਦੀ ਅੱਖ ਐਕਸਰੇ ਨੂੰ ਐਕਸਰੇ ਨੂੰ ਮਾਸ ਦੇ ਵੀ ਦੀ ਕੱਪੜੇ ਦੇ ਵੀ ਐਵੇਂ ਲੰਘ ਜਾਂਦਾ ਹੱਡੀ ਤੇ ਜਾ ਕੇ ਦੇਖਦਾ ਉੱਥੇ ਅੜਕਦਾ ਜਾ ਕੇ ਉੱਥੇ ਕਿ ਰੋਕਦੀ ਹੈ ਹੱਡੀ ਉਹਨੂੰ ਜਾਂ ਕੋਈ ਹੋਰ ਠੋਸ ਚੀਜ਼ ਹੋਵੇ ਲੋਹਾ ਹੋਵੇ ਕੋਈ ਠੋਸ ਚੀਜ਼ ਹੋਵੇ ਕੋਈ ਚੀਜ਼ਾਂ ਨੂੰ ਪਾਰਦਰਸ਼ੀ ਕਰ ਜਾਂਦਾ ਕੁਛ ਚੀਜ਼ਾਂ ਤੇ ਆ ਕੇ ਹੱਟ ਜਾਂਦਾ ਜਿਹੜੀ ਸਾਡੀ ਅੱਖ ਜੜ ਹੈ ਇਹ ਜੜ ਵਸਤੂ ਤੇ ਅੜ ਜਾਂਦੀ ਬਸ ਜੜ ਇਹਦੇ ਨਾਲ ਜੜ ਦਿੰਦਾ ਇਹਦੇ ਨਾਲ ਚੇਤਨ ਨਹੀਂ ਦਿੰਦਾ ਹੁਣ ਆਦਮੀ ਸੋਚਦਾ ਮੈਨੂੰ ਇਹਦੇ ਨਾਲ ਦਿਖੇ ਨਾਕਾਰ ਇਹ ਪ੍ਰੋਬਲਮ ਹੁਣ ਦਰਸ਼ਨ ਦੀ ਗੱਲ ਆ ਗਈ ਉਹ ਕਹਿੰਦਾ ਵੀ ਦਰਸ਼ਨ ਅੱਖ ਨੂੰ ਤੇ ਬਿਨਾਂ ਹੋਰ ਦਰਸ਼ਨ ਤਾਂ ਹੁੰਦਾ ਹੀ ਹੁਣ ਇਹ ਪ੍ਰੋਬਲਮ ਆ ਗਈ ਨਾ ਉਸ ਅੱਖ ਨਾਲ ਇਹਦੇ ਨਾਲ ਹੁੰਦਾ ਨਹੀਂ ਉਹ ਕਈ ਆਦਮੀਆਂ ਦੀਆਂ ਅੱਖਾਂ ਚੰਗੀਆਂ ਭਲੀਆਂ ਨੇ ਦੇਖਣ ਨੂੰ ਤੁਹਾਨੂੰ ਲੱਗਦੀਆਂ ਪਾਪਾਂ ਨੂੰ ਲੱਗਦੀਆਂ ਉਹਨਾਂ ਨੂੰ ਦਿਖਦਾ ਹੀ ਨਹੀਂ ਡਾਕਟਰ ਕਹਿੰਦੇ ਨੇ ਇਹ ਚੀਜ਼ ਜੋਤ ਨਹੀਂ ਆਉਂਦੀ ਇਹਦਾ ਮਤਲਬ ਦੇਖਣ ਵਾਲੀ ਚੀਜ਼ ਤਾਂ ਕੋਈ ਹੋਰ ਹੈ ਫਿਰ ਪਿੱਛੇ ਅੱਖ ਤਾਂ ਬਿਲਕੁਲ ਠੀਕ ਹੈ ਕਹਿੰਦੇ ਪਿੱਛੇ ਜੋਤ ਨਹੀਂ ਆ ਰਹੀ ਇਹਦੇ ਵਿੱਚ ਉਹ ਜਿਹੜੇ ਪਾਈ ਪਊ ਕੋਈ ਅੰਦਰ ਉਹਦੇ ਵਿੱਚ ਜੋਤ ਆਉਣੀ ਹੈ ਇਹਦਾ ਮਤਲਬ ਜੋਤ ਦੇਖਦੀ ਹੈ ਉਹ ਅੱਖ ਨਹੀਂ ਦੇਖਦੀ ਦੇਖਦੀ ਹੁਣ ਵੀ ਜੋਤ ਹੈ ਅੱਖ ਹੁਣ ਵੀ ਨਹੀਂ ਦੇਖਦੀ ਜਾਂ ਜੋਤ ਨਿਕਲ ਜਾਂਦੀ ਹੈ ਬੇਹੋਸ਼ ਹੋ ਜਾਂਦਾ ਹੈ ਜਦ ਅੱਖ ਖੋਲ ਉਹਦੀ ਦੇਖਦਾ ਉਹ ਫਿਰ ਨਹੀਂ ਦੇਖਦਾ ਫਿਰ ਨਹੀਂ ਸੁਣਦਾ ਇਹਦਾ ਸੁਣਦੀ ਜੋਤ ਹੈ ਦੇਖਦੀ ਜੋਤ ਹੈ ਸਮੈਲ ਜੋਤ ਨੂੰ ਆਉਂਦੀ ਹੈ ਦੁੱਖ ਸੁੱਖ ਜੋਤ ਨੂੰ ਮਹਿਸੂਸ ਹੁੰਦਾ ਬੇਹੋਸ਼ ਨੂੰ ਕੱਟ ਵੱਟ ਕਰ ਦਿੰਦੇ ਡਾਕਟਰ ਕੋਈ ਪਤਾ ਨਹੀਂ ਜਾਲ ਦੋ ਕੋਈ ਪਤਾ ਨਹੀਂ ਮਹਿਸੂਸ ਕਰਨ ਵਾਲੀ ਜੋਤ ਹੈ ਮਹਿਸੂਸ ਤਾਂ ਜੋਤੇ ਕਰਦੀ ਇਹਦਾ ਦੁੱਖ ਸੁੱਖ ਇਹਦੀ ਭੁੱਖ ਪਿਆਸ ਡਰਾਈਵਰ ਨੇ ਦੇਖਣਾ ਵੀ ਮੀਟਰ ਹੁਣ ਗੱਡੀ ਗਰਮ ਹੋ ਗਈ ਨਾ ਉਹ ਗੱਡੀ ਨੇ ਤਾਂ ਵਿਚਾਰੀ ਨੇ ਬੋਲਣਾ ਨਹੀਂ ਉਹ ਮੀਟਰ ਗੱਡੀ ਵਾਸਤੇ ਥੋੜੀ ਲਾਏ ਨੇ ਡਰਾਈਵਰ ਵਾਸਤੇ ਲਾਏ ਨੇ ਮੀਟਰ ਵੀ ਭਾਈ ਹੁਣ ਇਹ ਗਰਮ ਹੋ ਗਿਆ ਇਹਦਾ ਤੇਲ ਮੁੱਕ ਗਿਆ ਕੀ ਹੈ ਕੀ ਨਹੀਂ ਹੈ ਡਰਾਈਵਰ ਦੇਖੂਗਾ ਚੇਤਨੇ ਦੇਖੂਗਾ ਤਾਂ ਚੀਜ਼ ਸਰੀਰ ਤਾਂ ਜੜ ਜੇ ਇਹਨੂੰ ਸਰੀਰ ਮਿਲਿਆ ਤਾਂ ਬਚਾਉਣਾ ਵੀ ਇਸੇ ਨੇ ਉਹ ਕਨੈਕਸ਼ਨ ਨੇ ਇਹਦੇ ਨਾਲ ਕੀਤੇ ਹੋਏ ਤਾਂ ਕਿ ਇਹਨੂੰ ਪਤਾ ਲੱਗੇ ਵੀ ਹੁਣ ਇਹਨੂੰ ਪਾਣੀ ਦੀ ਘਾਟ ਹੈ ਚ ਇਹਨੂੰ ਕਿਹੜੀ ਚੀਜ਼ ਦੀ ਲੋੜ ਹੈ ਉਹੀ ਚੀਜ਼ ਖਾਣ ਨੂੰ ਜੀ ਕਰਦਾ ਡਾਕਟਰ ਵੀ ਕਹਿੰਦੇ ਨੇ ਮਰੀਜ਼ ਦਾ ਜਿਹੜੀ ਚੀਜ਼ ਨੂੰ ਜੀ ਕਰਦਾ ਉਹ ਦੇ ਦਿਓ ਇਹਨੂੰ ਡਾਕਟਰ ਨੂੰ ਜ਼ਿਆਦਾ ਮਰੀਜ਼ ਨੂੰ ਪਤਾ ਮੈਨੂੰ ਕੀ ਚਾਹੀਦਾ ਡਾਕਟਰ ਨੂੰ ਵੀ ਪਤਾ ਉਹਨੂੰ ਚਾਹੀਦਾ ਨਾ ਉਹਦਾ ਸਰੀਰ ਉਹਦੇ ਨਾਲ ਸਰੀਰ ਨਾਲ ਜੁੜਿਆ ਡਾਕਟਰ ਸਰੀਰ ਨਾਲ ਥੋੜੀ ਜੁੜਿਆ ਹੈ ਇਹ ਕੁਛ ਭੇਦ ਨੇ ਜਿਹੜੇ ਚੇਤਨ ਔਰ ਜੜ ਦੇ ਨਾਲ ਸੰਬੰਧਿਤ ਨੇ ਇੱਕ ਜੜ ਹੈ ਇੱਕ ਚੇਤਨ ਹੈ ਦੋ ਚੀਜ਼ਾਂ ਨੇ ਸੰਸਾਰ 'ਚ ਅਸੀਂ ਜੜ ਨੂੰ ਛੱਡ ਕੇ ਐਂ ਕਹਿ ਲਓ ਇੱਕ ਜਹਾਜ਼ ਹੈ ਉਹ ਡੂੰਘੇ ਪਾਣੀ 'ਚ ਖੜ੍ਹਾ ਪਿੱਛੇ ਜਹਾਜ਼ ਕਿਨਾਰੇ ਤੇ ਨਾ ਸਕਦਾ ਕਿਨਾਰੇ ਤੇ ਪਾਣੀ ਥੋੜਾ ਹੁੰਦਾ ਪੇਤਲਾ ਹੁੰਦਾ ਕਿਨਾਰਾ ਪਿੱਛੇ ਖੜ੍ਹਾ ਦੂਰ ਡੂੰਘੇ ਪਾਣੀ ਦੇ ਵਿੱਚ ਕਿਸ਼ਤੀ ਸਾਡੇ ਕੋਲ ਹੈ ਸਰੀਰ ਅਸੀਂ ਜਹਾਜ਼ ਤੱਕ ਕਿਸ਼ਤੀ ਨਾਲ ਪਹੁੰਚਣਾ ਛੱਡ ਕਿਸ਼ਤੀ ਵੀ ਦੇਣੀ ਹੈ ਚੜ੍ਹਨਾ ਤਾਂ ਜਹਾਜ਼ੇ ਜਾ ਕੇ ਅਸੀਂ, ਪਰ ਉੱਥੇ ਤੇ ਪਹੁੰਚਣ ਵਾਸਤੇ ਕਿਸੇ